ਸ੍ਰੀ ਵਾਹਿਗੁਰੂ ਸਾਹਿਬ ਜੀ, ਸੰਤ ਸਰਣ ਜੋ ਜਨ ਪਰੈ ਸੋ ਜਨ ਉਤਰਨ ਹਾਰ, ਸੰਤ ਕੀ ਨਿੰਦਾ ਨਾਨਕਾ, ਸੰਤ ਕੀ ਨਿੰਦਾ ਨਾਨਕਾ, ਬਹਰ ਬਹਰ ਅਵਤਾਰ, ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸੁਆਨ, ਜੋ ਜਾਣੇ ਮੈਂ ਜੋਵਨਵੰਤ, ਜੋ ਜਾਣੇ ਮੈਂ ਜੋਵਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ, ਆਪ ਸਿਕੋ ਕਰਮਵੰਤ ਕਹਾਵੇ, ਜਨਮ ਮਰੇ ਬਹੁ ਜੋਨ ਪਰਮਾਵੇ, ਧਨ ਭੂਮਿਕਾ ਜੋ ਕਰੇ ਗੁਮਾਨ, ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਅਗਿਆਨ, ਉਹ ਜਿਹੜੇ ਰਾਜ ਦਾ ਬਿਮਾਨ, ਮਨਾ ਮੇਰਿਆ ਨਰਕਾਂ ਚ ਲੈ ਕੇ ਜਾਵੇਗਾ, ਜਿਹੜੇ ਰਾਜ ਦਾ ਬਿਮਾਨ, ਮਨਾ ਮੇਰਿਆ ਨਰਕਾਂ ਚ ਲੈ ਕੇ ਜਾਵੇਗਾ,
ਜਿਹੜੇ ਰਾਜ ਦਾ ਬਿਮਾਨ, ਮਨਾ ਮੇਰਿਆ ਨਰਕਾਂ ਚ ਲੈ ਕੇ ਜਾਵੇਗਾ, ਜਿਹੜੇ ਰਾਜ ਦਾ ਅਵਮਾਨ, ਮਨਾ ਮੇਰਿਆ ਨਰਕਾਂ ਚ ਲੈ ਕੇ ਜਾਵੇਗਾ,
ਜਿਹੜੇ ਰਾਜ ਦਾ ਅਵਮਾਨ, ਮਨਾ ਮੇਰਿਆ ਨਰਕਾਂ ਚ ਲੈ ਕੇ ਜਾਵੇਗਾ, ਜਿਹੜੇ ਰਾਜ ਦਾ ਅਵਮਾਨ, ਮਨਾ ਮੇਰਿਆ ਨਰਕਾਂ ਚ ਲੈ ਕੇ ਜਾਵੇਗਾ,
ਜਿਹੜੇ ਰਾਜ ਦਾ ਅਵਮਾਨ, ਮਨਾ ਮੇਰਿਆ ਨਰਕਾਂ ਚ ਲੈ ਕੇ ਜਾਵੇਗਾ, ਜਿਹੜੇ ਰਾਜ ਦਾ ਅਭਿਮਾਨ, ਮਨਾ ਮੇਰਿਆ ਨਰਕਾਂ ਚ ਲੈ ਕੇ ਜਾਵੇਗਾ,
ਮੂਰਖਾ ਨਰਕਾਂ ਚ ਲੈ ਕੇ ਜਾਵੇਗਾ, ਮੂਰਖਾ ਨਰਕਾਂ ਚ ਲੈ ਕੇ ਜਾਵੇਗਾ,
ਮੂਰਖਾ ਨਰਕਾਂ ਚ ਲੈ ਕੇ ਜਾਵੇਗਾ, ਮੂਰਖਾ ਨਰਕਾਂ ਚ ਲੈ ਕੇ ਜਾਵੇਗਾ,
ਮੂਰਖਾ ਨਰਕਾਂ ਚ ਲੈ ਕੇ ਜਾਵੇਗਾ, ਮੂਰਖਾ ਨਰਕਾਂ ਚ ਲੈ ਕੇ ਜਾਵੇਗਾ,
ਮੂਰਖਾ ਨਰਕਾਂ ਚ ਲੈ ਕੇ ਜਾਵੇਗਾ, ਮੂਰਖਾ ਨਰਕਾਂ ਚ ਲੈ ਕੇ ਜਾਵੇਗਾ,
ਜਿਹੜੇ ਰਾਜ ਦਾ ਅਭਿਮਾਨ, ਮਨਾ ਮੇਰਿਆ ਨਰਕਾਂ ਚ ਲੈ ਕੇ ਜਾਵੇਗਾ, ਜਿਹੜੇ ਰਾਜ ਦਾ ਅਭਿਮਾਨ, ਮਨਾ ਮੇਰਿਆ ਨਰਕਾਂ ਚ ਲੈ ਕੇ ਜਾਵੇਗਾ,
ਜਿਹੜੇ ਰਾਜ ਦਾ ਅਭਿਮਾਨ, ਮਨਾ ਮੇਰਿਆ ਨਰਕਾਂ ਚ ਲੈ ਕੇ ਜਾਵੇਗਾ, ਜਿਹੜੇ ਰਾਜ ਦਾ ਅਭਿਮਾਨ, ਮਨਾ ਮੇਰਿਆ ਨਰਕਾਂ ਚ ਲੈ ਕੇ ਜਾਵੇਗਾ,
ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਕੀ ਸਾਧ ਸੰਗਤ ਜੀ,
ਬਹੁਤ ਹੀ ਸੁਹਾਵਣਾ ਸਮਾਂ ਹੈ ਜੋ ਕਿ ਸੰਧਿਆ ਦੇ ਦੀਵਾਨਾਂ ਦੇ ਵਿੱਚ ਆਪ ਗੁਰੂ ਕੇ ਪਿਆਰ ਵਾਲੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਦਾਸਾਂ ਤੋਂ ਪਹਿਲਾਂ ਆਪ ਜੀ ਗੁਰਮੁਖ ਪਿਆਰਿਆਂ ਦੇ ਪਾਸੋਂ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਰਸ ਦਾ ਆਨੰਦ ਮਾਣ ਰਹੇ ਸੀ। ਉਪਰੰਤ ਗੁਰੂ ਕੇ ਇਤਿਹਾਸ ਗੁਰੂ ਘਰ ਦੀ ਵਡਿਆਈ ਨੂੰ ਸਰਵਣ ਕਰਨ ਵਾਸਤੇ ਸੰਗਤ ਦੇ ਰੂਪ ਦੇ ਵਿੱਚ ਜੁੜ ਕਰਕੇ ਬੈਠੇ ਹੋ। ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਜੀ ਸਾਨੂੰ ਪਾਵਨ ਪਵਿੱਤਰ ਗੁਰਬਾਣੀ ਵਿੱਚ ਉਪਦੇਸ਼ ਦਿੰਦੇ ਹਨ, ਜਿਸ ਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਵਾਨ, ਜਿਹੜੇ ਮਨੁੱਖ ਨੂੰ ਹੰਕਾਰ ਹੋ ਜਾਂਦੇ। ਸਾਧ ਸੰਗਤ ਜੀ, ਹੰਕਾਰ ਚਾਹੇ ਉਹ ਧਨ ਦਾ ਹੈ, ਚਾਹੇ ਰਾਜ ਭਾਗ ਦਾ ਹੈ, ਚਾਹੇ ਸਾਧ ਸੰਗਤ ਜੀ ਉੱਚੀ ਪਦਵੀ ਦਾ ਹੈ, ਕਿਸੇ ਪ੍ਰਕਾਰ ਦਾ ਵੀ ਜਿਹੜਾ ਹੰਕਾਰ ਹੈ, ਹਉਮੈ ਹੈ, ਉਹ ਮਨੁੱਖ ਨੂੰ ਨਰਕਾਂ ਵਿੱਚ ਲੈ ਜਾਂਦਾ ਹੈ। ਨਰਕ ਪਾਤੀ ਹੋਵਤ ਸੁਵਾਨ, ਸਤਿਗੁਰੂ ਜੀ ਕਹਿੰਦੇ ਉਹ ਨਰਕਾਂ ਦੇ ਕੁੱਤਿਆਂ ਕੁੱਤੇ ਬਣਦੇ ਨੇ, ਭਾਵ ਸਾਧ ਸੰਗਤ ਜੀ ਜਿਹੜੇ ਹਉਮੈ ਵਿੱਚ ਈਰਖਾ ਵਿੱਚ ਰਹਿੰਦੇ ਨੇ। ਜੋ ਜਾਣੇ ਮੈਂ ਜੋਬਨ ਬੰਤ ਸੋ ਹੋਵਤ ਬਿਸ਼ਟਾ ਕਾ ਜੰਤ, ਜਿਨ੍ਹਾਂ ਨੂੰ ਆਪਣੇ ਜਵਾਨੀ ਦਾ ਮਾਣ ਜੋਬਨ ਦਾ ਮਾਣ ਹੈ, ਸਤਿਗੁਰੂ ਮਹਾਰਾਜ ਜੀ ਕਹਿੰਦੇ ਹੰਕਾਰ ਕਰਦੇ ਨੇ। ਜਿਹੜੇ ਹਉਮੈ ਵਿੱਚ ਆਣ ਕੇ ਜੋਬਨ ਦੇ ਨਸ਼ੇ ਵਿੱਚ ਆਣ ਕੇ ਪਾਪ ਕਰਦੇ ਨੇ, ਮਾੜਾ ਕਰਮ ਕਰਦੇ ਨੇ, ਸੋ ਹੋਵਤ ਬਿਸ਼ਟਾ ਕਾ ਜੰਤ, ਸਤਿਗੁਰੂ ਜੀ ਕਹਿੰਦੇ ਉਹ ਗੰਦਗੀ ਦੇ ਕੀੜੇ ਬਣਦੇ ਹਨ। ਸਾਧ ਸੰਗਤ ਜੀ, ਜੇ ਪਰਮਾਤਮਾ ਨੇ ਕੋਈ ਦਾਤ ਦਿੱਤੀ ਹੈ, ਸਾਡਾ ਫਰਜ਼ ਬਣਦਾ ਕਿ ਪਰਮਾਤਮਾ ਦਾ ਉੱਠਦੇ ਬਹਿੰਦੇ ਧੰਨਵਾਦ ਕਰੀਏ। ਜੇ ਪਰਮਾਤਮਾ ਨੇ ਘਰ ਦਿੱਤਾ ਹੈ ਤਾਂ ਵੀ ਪਰਮਾਤਮਾ ਦਾ ਧੰਨਵਾਦ ਕਰੀਏ, ਜਦੋਂ ਘਰ ਦੇ ਵਿੱਚ ਵੜਦੇ ਹਾਂ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਵੜੀਏ। ਜੇ ਪਰਮਾਤਮਾ ਨੇ ਗੱਡੀਆਂ ਦਿੱਤੀਆਂ ਨੇ, ਗੱਡੀ ਵਿੱਚ ਬਹਿਣ ਲੱਗਿਆਂ ਵੀ ਪਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ ਕਿ ਮਾਲਕ ਤੁਸੀਂ ਸਾਡੇ ਤੇ ਕਿਰਪਾ ਕੀਤੀ, ਸਾਨੂੰ ਇੰਨੇ ਯੋਗ ਕੀਤਾ ਹੈ। ਨਹੀਂ ਤੇ ਉਹ ਵੀ ਮਨੁੱਖ ਦੁਨੀਆਂ ਦੇ ਵਿੱਚ ਪਰਮੇਸ਼ਰ ਨੇ ਪੈਦਾ ਕੀਤੇ ਨੇ, ਜਿਨ੍ਹਾਂ ਨੂੰ ਚੱਲਣ ਵਾਸਤੇ ਪਰਮੇਸ਼ਰ ਨੇ ਲੱਤਾਂ ਵੀ ਨਹੀਂ ਦਿੱਤੀਆਂ, ਉਹ ਵੀ ਮਨੁੱਖ ਪਰਮੇਸ਼ਰ ਨੇ ਪੈਦਾ ਕੀਤੇ ਨੇ, ਜਿਨ੍ਹਾਂ ਨੂੰ ਸਿਖਾਉਣ ਵਾਸਤੇ ਪਰਮਾਤਮਾ ਨੇ ਹੱਥ ਹੀ ਨਹੀਂ ਦਿੱਤੇ, ਵੇਖਣ ਵਾਸਤੇ ਅੱਖਾਂ ਨਹੀਂ ਦਿੱਤੀਆਂ, ਪਰਮਾਤਮਾ ਨੇ ਸਾਡੇ ਤੇ ਬਹੁਤ ਵੱਡੀ ਕਿਰਪਾ ਕੀਤੀ ਹੈ। ਸਾਧ ਸੰਗਤ ਜੀ, ਪਰ ਕਈ ਵਾਰ ਜਿਹੜਾ ਮਨੁੱਖ ਰਾਜ ਭਾਗ ਦੇ ਨਸ਼ੇ ਦੇ ਵਿੱਚ ਪਾਪ ਕਰਦਾ ਹੈ, ਜਿਵੇਂ ਬਾਈ ਧਾਰ ਦੇ ਪਹਾੜੀ ਰਾਜੇ ਹੋਏ ਨੇ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਦੇ ਨਾਲ ਈਰਖਾ ਕੀਤੀ, ਗੁਰੂ ਨਾਨਕ ਦੇ ਘਰ ਦੇ ਨਾਲ ਵੈਰ ਕਮਾਇਆ। ਸਾਧ ਸੰਗਤ ਜੀ, ਜਦੋਂ ਸਤਿਗੁਰੂ ਮਹਾਰਾਜ ਜੀ ਨੇ ਜਮੁਨਾ ਦੇ ਕੰਢੇ ਤੇ ਪੌਂਟਾ ਸਾਹਿਬ ਦੀ ਧਰਤੀ ਨੂੰ ਵਸਾਇਆ, ਇਧਰ ਜਿਹੜੇ ਬਾਈ ਧਾਰ ਦੇ ਪਹਾੜੀ ਰਾਜੇ ਜਿਹੜੇ ਗੁਰੂ ਨਾਨਕ ਦੇ ਘਰ ਦੇ ਨਾਲ ਈਰਖਾ ਕਰਦੇ ਸਨ, ਰਾਜਾ ਭੀਮ ਚੰਦ ਕਹਿਲੂਰੀਆ ਮੁਖੀ ਰਾਜਾ ਹੈ, ਇਹਦੇ ਪੁੱਤਰ ਅਜਮੇਰ ਚੰਦ ਦੀ ਜਿਹੜੀ ਕੁੜਮਾਈ ਹੈ, ਜਿਹੜਾ ਸ੍ਰੀ ਨਗਰ ਗੜਵਾਲ ਦਾ ਰਾਜਾ ਫਤਿਹ ਸ਼ਾਹ ਹੈ, ਉਹਦੀ ਲੜਕੀ ਦੇ ਨਾਲ ਹੀ ਰਿਸ਼ਤਾ ਤੈਅ ਹੋਇਆ, ਤੇ ਜਿਹੜਾ ਨਾਨ ਦਾ ਰਾਜਾ ਸੀ ਮੇਦਨੀ ਪ੍ਰਕਾਸ਼, ਉਹਦੀ ਫਤਿਹ ਸ਼ਾਹ ਗੜਵਾਲ ਵਾਲੇ ਰਾਜੇ ਦੇ ਨਾਲ ਆਪਸ ਵਿੱਚ ਵੈਰ ਵਿਰੋਧ ਚੱਲਦਾ ਸੀ, ਪਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਵਿੱਚ ਪੈ ਕਰਕੇ ਦੋਵਾਂ ਦੀ ਸੁਲਾਹ ਸਫਾਈ ਕਰਾ ਦਿੱਤੀ। ਜਦੋਂ ਦੋਵਾਂ ਦੀ ਸੁਲਾਹ ਸਫਾਈ ਹੋ ਗਈ ਤੇ ਸਾਧ ਸੰਗਤ ਜੀ, ਫਤਿਹ ਸ਼ਾਹ ਰਾਜਾ ਜਿਹੜਾ ਸੀ ਉਹ ਵੀ ਸਤਿਗੁਰਾਂ ਦੇ ਚਰਨਾਂ ਦਾ ਸ਼ਰਧਾਲੂ ਬਣ ਗਿਆ, ਤੇ ਮੇਦਨੀ ਪ੍ਰਕਾਸ਼ ਵੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਸ਼ਰਧਾਲੂ ਬਣ ਗਿਆ। ਇਤਿਹਾਸਕਾਰ ਲਿਖਦੇ ਨੇ ਜਦੋਂ ਫਤਿਹ ਸ਼ਾਹ ਦੀ ਲੜਕੀ ਦਾ ਰਿਸ਼ਤਾ ਹੋਇਆ, ਭੀਮ ਚੰਦ ਕਹਿਲੂਰੀਆ ਆਪਣੇ ਪੁੱਤਰ ਨੂੰ ਵਿਆਹੁਣ ਵਾਸਤੇ ਸਾਧ ਸੰਗਤ ਜੀ ਗੜਵਾਲ ਜਾਣਾ ਸੀ ਸ੍ਰੀ ਨਗਰ, ਧੰਨ ਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪੌਂਟਾ ਸਾਹਿਬ ਦੀ ਧਰਤੀ ਦੇ ਵਿੱਚੋਂ ਲੰਘਣਾ ਸੀ। ਭੀਮ ਚੰਦ ਕਹਿਲੂਰੀਏ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਪੌਂਟਾ ਸਾਹਿਬ ਦੀ ਧਰਤੀ ਦੇ ਵਿੱਚ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਆਸਣ ਲਾ ਕੇ ਬੈਠੇ ਨੇ। ਇਹਨੇ ਮਨ ਵਿੱਚ ਸੋਚਿਆ ਵੀ ਫੌਜਾਂ ਲੈ ਚੱਲਦੇ ਹਾਂ, ਪਹਿਲੋਂ ਜਾਂਦੇ ਚੁੱਪ ਚਾਪ ਨਿਕਲ ਜਾਂਗੇ। ਪਰ ਜਦੋਂ ਆਪਣੇ ਵਿਆਹ ਦਾ ਕਾਰਜ ਨਿਪਟਾ ਲਿਆ, ਆਪਣੇ ਪੁੱਤਰ ਦੀ ਬਰਾਤ ਨੂੰ ਲੰਮੇ ਰਸਤੇ ਰਾਹੀਂ ਵਾਪਸ ਭੇਜ ਦਿੱਤਾ ਜਾਵੇਗਾ, ਆਪਾਂ ਫੌਜਾਂ ਲੈ ਕੇ ਫਿਰ ਗੁਰੂ ਕਲਗੀਧਰ ਪਾਤਸ਼ਾਹ ਦੇ ਡੇਰੇ ਨੂੰ ਲੁੱਟਣਾ ਹੈ। ਜਿਹੜੀਆਂ ਕੀਮਤੀ ਵਸਤੂਆਂ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ ਨੇ, ਉਹ ਸਾਰੀਆਂ ਵਸਤੂਆਂ ਆਪਾਂ ਲੁੱਟਣੀਆਂ ਨੇ। ਇਹ ਖੋਟੀ ਨੀਤ ਲੈ ਕਰਕੇ, ਮਨ ਦੇ ਵਿੱਚ ਪਾਪ ਲੈ ਕਰਕੇ ਚੱਲ ਪਿਆ। ਗੁਰੂ ਕਲਗੀਧਰ ਪਾਤਸ਼ਾਹ ਜਾਣੀ ਜਾਣ, ਕਹਿੰਦੇ ਗੁਰੂ ਕਲਗੀਧਰ ਪਾਤਸ਼ਾਹ ਨੇ ਰਸਤਾ ਰੋਕ ਦਿੱਤਾ। ਕਹਿਣ ਲੱਗੇ ਉਹ ਭੀਮ ਚੰਦ ਕਹਿਲੂਰੀ ਆ, ਜਦੋਂ ਇੱਕ ਰਾਜਾ ਦੂਜੇ ਦੇ ਰਾਜ ਭਾਗ ਦੇ ਵਿੱਚ ਦੀ ਫੌਜ ਲੈ ਕੇ ਜਾਂਦਾ ਹੈ, ਵੰਗਾਰ ਪਾ ਕੇ ਜਾਂਦਾ ਹੈ। ਕਹਿਣ ਲੱਗੇ ਮੈਂ ਆਪਣੇ ਇਲਾਕੇ ਦੇ ਵਿੱਚ ਦੀ ਇਹ ਫੌਜ ਨਹੀਂ ਜਾਣ ਦਿਆਂਗਾ। ਉਹ ਭੀਮ ਚੰਦ ਕਹਿਲੂਰੀਆ, ਜੇ ਜਾਣਾ ਤੇ ਫਿਰ ਜੰਗ ਕਰਨਾ ਪਏਗਾ। ਸਤਿਗੁਰੂ ਜੀ ਜਾਣਦੇ ਸਨ ਭੀਮ ਚੰਦ ਕਹਿਲੂਰੀਏ ਦੀ ਖੋਟੀ ਨੀਤ ਨੂੰ। ਭੀਮ ਚੰਦ ਕਹਿਲੂਰੀਏ ਦਾ ਜਦੋਂ ਰਾਹ ਰੋਕਿਆ, ਭੀਮ ਚੰਦ ਕਹਿਲੂਰੀਆ ਇਹਨੇ ਮਨ ਵਿੱਚ ਸੋਚਿਆ ਜੇ ਲੰਮੇ ਰਸਤੇ ਵੱਲ ਦੀ ਗਏ ਜਦ ਨੂੰ ਵਿਆਹ ਦਾ ਸਮਾਂ ਨਿਕਲ ਜਾਵੇਗਾ। ਕਹਿੰਦੇ ਹਨ ਇਹਨੇ ਵਿਚਾਰ ਕੀਤੀ ਕਿਉਂ ਨਾ ਇਹ ਜਿਹੜਾ ਮੈਂ ਇਸ ਗੁਰੂ ਗੋਬਿੰਦ ਸਿੰਘ ਦੇ ਗੁਰੂ ਕਲਗੀਧਰ ਪਾਤਸ਼ਾਹ ਦੇ ਨਾਲ ਜੰਗ ਕਰਾਂ, ਜੰਗ ਦੀਆਂ ਤਿਆਰੀਆਂ ਆਰੰਭ ਕਰਦੀਆਂ। ਕਹਿੰਦੇ ਫਿਰ ਰਾਜਿਆਂ ਨਾਲ ਬੈਠ ਕੇ ਇੱਕ ਮਤਾ ਕੀਤਾ, ਸਾਰੇ ਰਾਜਿਆਂ ਨੇ ਸਲਾਹ ਦਿੱਤੀ। ਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਭੀਮ ਚੰਦਾ, ਜੇ ਇਸ ਰਸਤੇ ਵਿੱਚ ਦੀ ਲੰਘਣਾ ਤੇਰੇ ਪੁੱਤਰ ਦੀ ਬਰਾਤ ਤੇ ਜਾ ਸਕਦੀ ਏ, ਤੇਰੇ ਪੁੱਤਰ ਦੇ ਬਰਾਤ ਦੇ ਜਾਂਜੀ ਤੇ ਜਾ ਸਕਦੇ ਨੇ ਪਰ ਤੇਰੀ ਫੌਜ ਨਹੀਂ ਜਾ ਸਕਦੀ। ਰਾਜੇ ਜਾ ਸਕਦੇ, ਬਾਕੀ ਜਾ ਸਕਦੇ ਨੇ ਪਰ ਤੇਰੀ ਫੌਜ ਨਹੀਂ ਜਾ ਸਕਦੀ। ਕਹਿੰਦੇ ਹਨ ਭੀਮ ਚੰਦ ਕਹਿਲੂਰੀਏ ਨੂੰ ਸਲਾਹ ਦਿੱਤੀ, ਭੀਮ ਚੰਦ ਜੀ ਆਪਾਂ ਹੁਣ ਇਸ ਰਸਤੇ ਵੱਲ ਦੀ ਨਿਕਲ ਜਾਂਦੇ ਹਾਂ, ਇਹ ਜੰਗ ਕਰਨ ਦਾ ਸਮਾਂ ਨਹੀਂ, ਜਿਹੜਾ ਆਪਾਂ ਕਾਰਜ ਲੰਬਿਆ ਪਹਿਲਾਂ ਉਸ ਨੂੰ ਨਿਪਟਾ ਲਈਏ। ਰਾਜਿਆਂ ਬੈਠ ਕੇ ਜਿਵੇਂ ਭੀਮ ਚੰਦ ਕਹਿਲੂਰੀਏ ਨੂੰ ਆਪਣੀ ਸਲਾਹ ਦਿੱਤੀ, ਸੋ ਪਿਆਰ ਨਾਲ ਸਰਵਣ ਕਰੋ ਜੀ।
ਸਭ ਬੈਠ ਰਾਜਿਆਂ ਨੇ ਮਿਲ ਕੇ ਮਤਾ ਹੈ ਇੱਕ ਬਕਾਇਆ, ਸਭ ਬੈਠ ਰਾਜਿਆਂ ਨੇ ਮਿਲ ਕੇ ਮਤਾ ਹੈ ਇੱਕ ਬਕਾਇਆ, ਅੱਜ ਮੇਰ ਦੀ ਸ਼ਾਦੀ ਨੂੰ ਜਾਵੇ ਪਹਿਲਾਂ ਜੀ ਨਾ ਪਟਾਇਆ, ਅੱਜ ਮੇਰ ਦੀ ਸ਼ਾਦੀ ਨੂੰ ਜਾਵੇ ਪਹਿਲਾਂ ਜੀ ਨਾ ਪਟਾਇਆ,
ਜੋ ਕਾਜ ਰੰਬਿਆ ਹੈ ਪਹਿਲਾਂ ਇਸ ਨੂੰ ਸਿਰੇ ਚੜਾਈਏ, ਜੋ ਕਾਜ ਰੰਬਿਆ ਹੈ ਪਹਿਲਾਂ ਇਸ ਨੂੰ ਸਿਰੇ ਚੜਾਈਏ, ਫਿਰ ਵਾਪਸ ਆਉਂਦੇ ਜੀ ਸਾਰੇ ਗੁਰੂ ਨੂੰ ਸਭ ਕੁਛ ਸਿਖਾਈਏ, ਫਿਰ ਵਾਪਸ ਆਉਂਦੇ ਜੀ ਰਲ ਕੇ ਗੁਰੂ ਨੂੰ ਸਭ ਕੁਛ ਸਿਖਾਈਏ। ਬੈਠ ਰਾਜਿਆਂ ਨੇ ਮਿਲ ਕੇ ਮਤਾ ਹੈ ਇੱਕ ਬਕਾਇਆ, ਅੱਜ ਮੇਰ ਦੀ ਸ਼ਾਦੀ ਨੂੰ ਜਾਵੇ ਪਹਿਲਾਂ ਦੀ ਨਿਪਟਾਇਆ, ਅੱਜ ਮੇਰ ਦੀ ਸ਼ਾਦੀ ਨੂੰ ਜਾਵੇ ਪਹਿਲਾਂ ਦੀ ਨਿਪਟਾਇਆ, ਜੋ ਕਾਜ ਰੰਬਿਆ ਹੈ ਪਹਿਲਾਂ ਇਸ ਨੂੰ ਸਿਰੇ ਚੜਾਈਏ, ਜੋ ਕਾਜ ਰੰਬਿਆ ਹੈ ਪਹਿਲਾਂ ਇਸ ਨੂੰ ਸਿਰੇ ਚੜਾਈਏ,
ਫਿਰ ਵਾਪਸ ਆਉਂਦੇ ਦੀ ਰਲ ਕੇ ਗੁਰੂ ਨੂੰ ਸਭ ਕੁਛ ਸਿਖਾਈਏ, ਫਿਰ ਵਾਪਸ ਆਉਂਦੇ ਦੀ ਰਲ ਕੇ ਗੁਰੂ ਨੂੰ ਸਭ ਕੁਛ ਸਿਖਾਈਏ। ਜਾਣ ਜਾਣ ਕੇ ਲਾਉਂਦਾ ਬਾਈ ਧਾਰ ਪਹਾੜੀਆਂ, ਮੱਥਾ ਜਾਣ ਜਾਣ ਕੇ ਲਾਉਂਦਾ, ਇਹ ਮੌਤ ਹੈ ਆਪਣੀ ਨੂੰ ਵਾਜਾ ਮਾਰ ਕੇ ਆਪ ਬੁਲਾਉਂਦਾ, ਇਹ ਮੌਤ ਹੈ ਆਪਣੀ ਨੂੰ ਵਾਜਾ ਮਾਰ ਕੇ ਆਪ ਬੁਲਾਉਂਦਾ,
ਜੋ ਗੁਰੂ ਕਹਾਉਂਦਾ ਇਸ ਨੂੰ ਇਸ ਦਾ ਮਜ਼ਾ ਸਿਖਾਈਏ, ਜੋ ਗੁਰੂ ਕਹਾਉਂਦਾ ਹੈ ਇਸ ਨੂੰ ਇਸ ਦਾ ਮਜ਼ਾ ਸਿਖਾਈਏ, ਫਿਰ ਵਾਪਸ ਆਉਂਦੇ ਜੀ ਰਲ ਕੇ ਗੁਰੂ ਨੂੰ ਸਭ ਕੁਛ ਸਿਖਾਈਏ, ਫਿਰ ਵਾਪਸ ਆਉਂਦੇ ਜੀ ਰਲ ਕੇ ਗੁਰੂ ਨੂੰ ਸਭ ਕੁਛ ਸਿਖਾਈਏ।
ਸਾਡੀ ਨੂੰ ਲੱਗਦਾ ਫਿਰਦਾ ਹੈ ਅਜਮਾਉਂਦਾ, ਇਹ ਤਾਕਤ ਸਾਡੀ ਨੂੰ ਲੱਗਦਾ ਫਿਰਦਾ ਹੈ ਅਜਮਾਉਂਦਾ, ਬਣ ਰੋੜਾ ਰਸਤੇ ਦਾ ਨਾਲ ਹੈ ਵੈਰ ਵਧਾਉਂਦਾ ਬਣ ਰੋੜਾ ਰਸ ਦੇਦਾ ਸਾਡੇ ਨਾਲ ਹੈ ਵੈਰ ਵਧਾਉਂਦਾ
ਅਸੀਂ ਵੇ ਤੇਰਣਾ ਦੇ ਜੀ ਮੋੜ ਦੇ ਆਪਣੇ ਜੌਹਰ ਵਿਖਾਈਏ ਅਸੀਂ ਵੇ ਤੇਰਣਾ ਦੇ ਜੀ ਮੋੜ ਦੇ ਆਪਣੇ ਜੌਹਰ ਵਿਖਾਈਏ ਫਿਰ ਵਾਪਸ ਆਉਂਦੇ ਜੀ ਰਲ ਕੇ ਗੁਰੂ ਨੂੰ ਸਬਕ ਸਿਖਾਈਏ ਫਿਰ ਵਾਪਸ ਆਉਂਦੇ ਜੀ ਰਲ ਕੇ ਗੁਰੂ ਨੂੰ ਸਬਕ ਸਿਖਾਈਏ
ਲਾ ਚੋਟ ਨਗਾਰੇ ਤੇ ਇਸ ਨੇ ਸਾਡਾ ਖੌਫ ਬੁਲਾਇਆ ਲਾ ਚੋਟ ਨਗਾਰੇ ਤੇ ਇਸ ਨੇ ਸਾਡਾ ਖੌਫ ਬੁਲਾਇਆ ਇਸ ਨੇ ਹੁਣ ਟਲਣਾ ਨਹੀਂ ਜੇ ਨਾ ਜਾਵੇ ਸਬਕ ਸਿਖਾਇਆ ਇਸ ਨੇ ਹੁਣ ਟਲਣਾ ਨਹੀਂ ਜੇ ਨਾ ਜਾਵੇ ਸਬਕ
ਇਸ ਦੇ ਡੇਰ ਨੈਲਾ ਨੂੰ ਆਪਾਂ ਰਣ ਦੇ ਵਿੱਚ ਮਕਾਈਏ ਇਸ ਦੇ ਡੇਰ ਨੈਲਾ ਨੂੰ ਆਪਾਂ ਰਣ ਦੇ ਵਿੱਚ ਮਕਾਈਏ ਫਿਰ ਵਾਪਸ ਆਉਂਦੇ ਜੀ ਰਲ ਕੇ ਗੁਰੂ ਨੂੰ ਸਬਕ ਸਿਖਾਈਏ ਫਿਰ ਵਾਪਸ ਆਉਂਦੇ ਜੀ ਰਲ ਕੇ ਗੁਰੂ ਨੂੰ ਸਬਕ ਸਿਖਾਈਏ
ਹੁਣ ਸਮਾਂ ਵਿਚਾਰ ਤੁਸੀਂ ਰਸਤਾ ਸਤਿਗੁਰ ਜੀ ਤੋਂ ਮੰਗੀਏ ਹੁਣ ਸਮਾਂ ਵਿਚਾਰ ਤੁਸੀਂ ਰਸਤਾ ਸਤਿਗੁਰ ਜੀ ਤੋਂ ਮੰਗੀਏ ਅਣਖੀ ਬਣਨੀ ਵੇਰੀ ਆਪਾਂ ਇਸ ਰਾਹੇ ਹੀ ਲੰਘੀਏ ਅਣਖੀ ਬਣਨੀ ਵੇਰੀ ਆਪਾਂ ਇਸ ਰਾਹੇ ਹੀ ਲੰਘੀਏ
ਰੱਖ ਵੈਰ ਦਿਲਾਂ ਵਿੱਚ ਜੀ ਨਾਹੀ ਵੈਰ ਨੂੰ ਦਿਲੋਂ ਬੁਲਾਈਏ ਰੱਖ ਵੈਰ ਦਿਲਾਂ ਵਿੱਚ ਜੀ ਨਾਹੀ ਵੈਰ ਨੂੰ ਦਿਲੋਂ ਬੁਲਾਈਏ ਫਿਰ ਵਾਪਸ ਆਉਂਦੇ ਜੀ ਰਲ ਕੇ ਗੁਰੂ ਨੂੰ ਸਬਕ ਸਿਖਾਈਏ ਫਿਰ ਵਾਪਸ ਆਉਂਦੇ ਜੀ ਰਲ ਕੇ ਗੁਰੂ ਨੂੰ ਸਬਕ ਸਿਖਾਈਏ
ਕਹਿੰਦੇ ਹਨ ਭੀਮ ਚੰਦ ਕਹਿਲੂਰੀਏ ਨੇ ਰਾਜਿਆਂ ਦੇ ਨਾਲ ਵਿਚਾਰ ਕੀਤੀ ਰਾਜਿਆਂ ਨੇ ਇਹੀ ਸਲਾਹ ਦਿੱਤੀ ਭੀਮ ਚੰਦ ਕਹਿਲੂਰੀਆ ਹੁਣ ਆਪਣੇ ਪੁੱਤਰ ਦੀ ਬਰਾਤ ਨੂੰ ਇਸ ਰਸਤੇ ਵਿੱਚ ਦੀ ਜਾਣ ਦਿੰਦੇ ਹਾਂ ਤੇ ਆਪਾਂ ਫੌਜਾਂ ਵੀ ਵਾਪਸ ਨਹੀਂ ਭੇਜਣੀਆਂ ਜਿਹੜਾ ਉੱਪਰ ਵਲ ਵਾਲਾ ਰਸਾ ਹੈ ਜਿਹੜਾ ਵਲ ਵਾਲਾ ਰਸਤਾ ਉਸ ਰਸਤੇ ਦੇ ਰਾਹੀਂ ਆਪਣੀਆਂ ਫੌਜਾਂ ਨੂੰ ਆਪਾਂ ਗੜਵਾਲ ਲੈ ਕੇ ਜਾਂਦੇ ਹਾਂ ਵਿਆਹ ਕਾਰਜਾਂ ਦੀ ਸਮਾਪਤੀ ਤੋਂ ਬਾਅਦ ਫਿਰ ਜਿਹੜੀ ਬਰਾਤ ਉਸ ਰਸਤੇ ਭੇਜ ਦਿੱਤੀ ਜਾਏਗੀ ਆਪਾਂ ਇਸ ਰਸਤੇ ਆਣ ਕੇ ਗੁਰੂ ਕਲਗੀਧਰ ਪਾਤਸ਼ਾਹ ਦੇ ਨਾਲ ਟੱਕਰ ਲਵਾਂਗੇ ਕਹਿੰਦੇ ਹਨ ਭੀਮ ਚੰਦ ਕਹਿਲੂਰੀਏ ਨੇ ਰਸਤਾ ਮੰਗਿਆ ਭੀਮ ਚੰਦ ਕਹਿਲੂਰੀਏ ਦੇ ਪੁੱਤਰ ਦੀ ਬਰਾਤ ਨੂੰ ਜਾਣ ਦਾ ਸਤਿਗੁਰਾਂ ਨੇ ਰਸਤਾ ਦੇ ਦਿੱਤਾ ਭੀਮ ਚੰਦ ਕਹਿਲੂਰੀਆ ਆਪਣੀਆਂ ਫੌਜਾਂ ਨੂੰ ਵਲ ਵਾਲਾ ਜਿਹੜਾ ਰਸਤਾ ਸੀ ਦੂਰ ਵਾਲਾ ਰਸਤਾ ਸੀ ਉਸ ਰਸਤੇ ਦੇ ਰਾਹੀਂ ਗੜਵਾਲ ਲੈ ਕੇ ਗਿਆ ਤੇ ਸਤਿਗੁਰੂ ਮਹਾਰਾਜ ਜੀ ਦੇ ਇਸ ਪੌਂਟਾ ਸਾਹਿਬ ਦੇ ਵਿੱਚ ਦੀ ਅਜਮੇਰ ਦੀ ਬਰਾਤ ਲੰਘੀ ਕਹਿੰਦੇ ਹਨ ਜਿਹੜਾ ਫਤਿਹ ਸ਼ਾਹ ਰਾਜਾ ਸੀ ਉਹਨੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਵੀ ਬਰਾਤ ਦੇ ਵਿੱਚ ਆਪਣੀ ਬੱਚੀ ਦੇ ਵਿਆਹ ਕਾਰਜਾਂ ਦੇ ਵਿੱਚ ਨਿਆਉਂਦਾ ਦਿੱਤਾ ਸੀ ਤੇ ਗੁਰੂ ਕਲਗੀਧਰ ਪਾਤਸ਼ਾਹ ਤੇ ਨਾ ਗਏ ਸਤਿਗੁਰੂ ਮਹਾਰਾਜ ਨੇ ਇੱਕ ਕੀਮਤੀ ਤੰਬੋਲ ਸਗਨ ਦੇ ਤੌਰ ਤੇ ਕਹਿੰਦੇ ਗੜਵਾਲ ਦੇ ਰਾਜਾ ਫਤਿਹ ਸ਼ਾਹ ਦੀ ਲੜਕੀ ਵਾਸਤੇ ਭੇਜਿਆ ਜਦੋਂ ਸਾਧ ਸੰਗਤ ਜੀ ਉੱਥੇ ਦਿਖਾਵਾ ਕੀਤਾ ਗਿਆ ਕਿ ਫਲਾਣੇ ਰਾਜੇ ਵੱਲੋਂ ਆਹ ਵਸਤੂਆਂ ਹਾਜ਼ਰ ਹੋਈਆਂ ਫਲਾਣੇ ਰਾਜੇ ਵੱਲੋਂ ਆਹ ਵਸਤੂਆਂ ਹਾਜ਼ਰ ਹੋਈਆਂ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਦਾ ਨਾਮ ਬੋਲਿਆ ਬਈ ਗੁਰੂ ਕਲਗੀਧਰ ਪਾਤਸ਼ਾਹ ਗੋਬਿੰਦ ਰਾਏ ਵੱਲੋਂ ਆ ਕੀਮਤੀ ਤੰਬੋਲ ਤੇ ਇੰਨੀ ਮਾਇਆ ਸਗਨ ਦੇ ਤੌਰ ਤੇ ਫਤਿਹ ਸ਼ਾਹ ਦੀ ਲੜਕੀ ਦੇ ਵਾਸਤੇ ਭੇਜਿਆ। ਭੀਮ ਚੰਦ ਕਹਿਲੂਰੀਏ ਨੇ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਦਾ ਨਾਮ ਸੁਣਿਆ ਸੜਬਲ ਕੇ ਕੋਲੇ ਹੋ ਗਿਆ। ਉਸੇ ਵੇਲੇ ਉੱਠ ਕੇ ਖਲੋ ਗਿਆ, ਕਹਿਣ ਲੱਗਾ ਫਤਿਹ ਸ਼ਾਹ ਗੋਬਿੰਦ ਰਾਏ ਮੇਰਾ ਦੁਸ਼ਮਣ ਹੈ, ਉਹ ਮੇਰੇ ਨਾਲ ਵੈਰ ਕਰਦਾ, ਉਹਨੇ ਮੇਰਾ ਰਸਤਾ ਰੋਕਿਆ ਤੇ ਤੂੰ ਉਹਦੇ ਨਾਲ ਮਿੱਤਰਤਾ ਪਾਲ ਦੇ। ਜੇ ਉਹਦੇ ਨਾਲ ਮਿੱਤਰਤਾ ਰੱਖਣੀ ਹੈ ਫਿਰ ਮੈਂ ਆਪਣੇ ਪੁੱਤਰ ਦੀ ਬਰਾਤ ਜਿਹੜੀ ਵਾਪਸ ਲੈ ਜਾਵਾਂਗਾ। ਜੇ ਤੂੰ ਮੇਰੇ ਨਾਲ ਰਿਸ਼ਤੇਦਾਰੀ ਰੱਖਣੀ ਹੈ, ਇਹ ਗੁਰੂ ਕਲਗੀਧਰ ਪਾਤਸ਼ਾਹ ਦਾ ਜਿਹੜਾ ਸਗਨ ਹੈ, ਹੁਣੇ ਇਸ ਰਾਜ ਦਰਬਾਰ ਦੇ ਵਿੱਚੋਂ ਵਾਪਸ ਕਰ। ਕਹਿੰਦੇ ਹਨ ਫਤਿਹ ਸ਼ਾਹ ਜਿਹੜਾ ਸੀ ਉਹ ਮਨ ਵਿੱਚ ਸੋਚਣ ਲੱਗਾ, ਮਨਾ ਗੁਰੂ ਕਲਗੀਧਰ ਪਾਤਸ਼ਾਹ ਦੇ ਨਾਲ ਪਿਆਰ ਰੱਖ ਲਾਂ ਕਿ ਭੀਮ ਚੰਦ ਕਹਿਲੂਰੀਏ ਦੇ ਨਾਲ ਮਿੱਤਰਤਾ ਰੱਖ ਲਾਂ। ਮਨ ਡਾਵਾਂ ਡੋਲ ਹੋ ਗਿਆ। ਕਹਿੰਦੇ ਹਨ ਭਰੇ ਦਰਬਾਰ ਦੇ ਵਿੱਚੋਂ ਸਤਿਗੁਰੂ ਮਹਾਰਾਜ ਦਾ ਲਿਆਂਦਾ ਹੋਇਆ ਤੰਬੋਲ, ਉਸੇ ਵੇਲੇ ਦਿੱਤਾ ਹੋਇਆ ਸਗਨ। ਕਹਿੰਦੇ ਜਿਹੜੇ ਦੀਵਾਨ ਆਨੰਦ ਚੰਦ ਜੀ ਗੁਰੂ ਕੇ ਸਿੱਖਾਂ ਨੂੰ ਨਾਲ ਲੈ ਕੇ ਗਏ ਸੀ ਉਹਨਾਂ ਨੂੰ ਵਾਪਸ ਦੇ ਦਿੱਤਾ। ਗੁਰੂ ਕੇ ਸਿੱਖ ਤੰਬੋਲ ਲੈ ਕਰਕੇ ਵਾਪਸ ਆਉਂਦੇ ਜਿਵੇਂ ਕੁਝ ਵਿਚਾਰਾਂ ਕਰਦੇ ਆਉਂਦੇ ਨੇ। ਸੋ ਪਿਆਰ ਨਾਲ ਸਰਵਣ ਕਰੋ ਜੀ। ਫਤਿਹ ਸ਼ਾਹ ਦਾ ਦਿਲ ਹੋਇਆ ਡਾਵਾਂ ਡੋਲ ਜੀ, ਫਤਿਹ ਸ਼ਾਹ ਦਾ ਦਿਲ ਹੋਇਆ ਡਾਵਾਂ ਡੋਲ ਜੀ, ਆਗੇ ਪਹੁੰਚ ਗਈ ਖਬਰ ਸਿੱਖਾਂ ਕੋਲ ਜੀ, ਆਗੇ ਪਹੁੰਚ ਗਈ ਖਬਰ ਸਿੱਖਾਂ ਕੋਲ ਜੀ, ਚੱਟ ਸਾਂਭਲੇ ਆਇਓ ਉਹਨਾਂ ਨੇ ਤੰਬੋਲ ਜੀ, ਚੱਟ ਸਾਂਭਲੇ ਆਇਓ ਉਹਨਾਂ ਨੇ ਤੰਬੋਲ ਜੀ, ਹੋ ਗਏ ਘੋੜਿਆਂ ਤੇ ਜੋਧੇ ਚਾਟੇ ਅਸਵਾਰ ਜੀ, ਪੌਂਡੇ ਸਾਹਿਬ ਵਾਲੇ ਉਹਨਾਂ ਮੋੜ ਲਈ ਨੁਹਾਰ ਜੀ, ਪੌਂਡੇ ਸਾਹਿਬ ਵਾਲੇ ਉਹਨਾਂ ਮੋੜ ਲਈ ਨੁਹਾਰ ਜੀ। ਫਤਿਹ ਸ਼ਾਹ ਦਾ ਦਿਲ ਹੋਇਆ ਡਾਵਾਂ ਡੋਲ ਜੀ, ਆਗੇ ਪਹੁੰਚ ਗਈ ਖਬਰ ਸਿੱਖਾਂ ਕੋਲ ਜੀ, ਆਗੇ ਪਹੁੰਚ ਗਈ ਖਬਰ ਸਿੱਖਾਂ ਕੋਲ ਜੀ, ਚੱਟ ਸਾਂਭਲੇ ਆਏ ਉਹਨਾਂ ਨੇ ਤੰਬੋਲ ਜੀ, ਚੱਟ ਸਾਂਭਲੇ ਆਏ ਉਹਨਾਂ ਨੇ ਤੰਬੋਲ ਜੀ, ਹੋ ਗਏ ਜੋੜਿਆਂ ਤੇ ਜੋੜੇ ਚਾਟੇ ਅਸਵਾਰ ਜੀ, ਪੌਂਡੇ ਸਾਹਿਬ ਵਾਲੇ ਹੁਣਾਂ ਮੋੜ ਲਈ ਨੁਹਾਰ ਜੀ, ਪੌਂਡੇ ਸਾਹਿਬ ਵਾਲੇ ਹੁਣਾਂ ਮੋੜ ਲਈ ਨੁਹਾਰ ਜੀ। ਸਾਰੇ ਕਹਿੰਦੇ ਬਈ ਮਾਨ ਜੀ, ਕੀਤਾ ਗੁਰੂ ਜੀ ਦਾ ਇਹਨਾਂ ਅਪਮਾਨ ਜੀ, ਕੀਤਾ ਗੁਰੂ ਜੀ ਦਾ ਇਹਨਾਂ ਅਪਮਾਨ ਜੀ, ਇਹਨਾਂ ਰਾਜਿਆਂ ਨੂੰ ਹੋ ਗਿਆ ਗੁਮਾਨ ਜੀ, ਇਹਨਾਂ ਰਾਜਿਆਂ ਨੂੰ ਹੋ ਗਿਆ ਗੁਮਾਨ ਜੀ, ਪੌਂਡੇ ਸੂਰਮੇ ਦੇ ਲਾਜ ਘਰ ਦੇ ਵਿਚਾਰ ਜੀ, ਪੌਂਡੇ ਸਾਹਿਬ ਵਾਲੇ ਹੁਣਾਂ ਮੋੜ ਲਈ ਨੁਹਾਰ ਜੀ, ਪੌਂਡੇ ਸਾਹਿਬ ਵਾਲੇ ਹੁਣਾਂ ਮੋੜ ਲਈ ਨੁਹਾਰ ਜੀ। ਜਾੜੀ ਜੋ ਗੁਰਾਂ ਦੇ ਸਿਰੋ ਲਾਵਾਂਗੇ, ਭਾਜੀ ਜਾੜੀ ਜੋ ਗੁਰਾਂ ਦੇ ਸਿਰੋ ਲਾਵਾਂਗੇ, ਇਹਨਾਂ ਰਾਜਿਆਂ ਦੇ ਮਾਣ ਨੂੰ ਗਵਾਵਾਂਗੇ, ਇਹਨਾਂ ਰਾਜਿਆਂ ਦੇ ਮਾਣ ਨੂੰ ਗਵਾਵਾਂਗੇ, ਜਦੋਂ ਜੰਗ ਵਿੱਚ ਤੇਗਾਂ ਨੂੰ ਚਲਾਵਾਂਗੇ, ਜਦੋਂ ਜੰਗ ਵਿੱਚ ਤੇਗਾਂ ਨੂੰ ਚਲਾਵਾਂਗੇ, ਉਦੋਂ ਨਸ ਕੇ ਬਟਾਉ ਜਾਣ ਭਾਈ ਤਾਰ ਜੀ, ਪੌਂਡੇ ਸਾਹਿਬ ਵਾਲੇ ਹੁਣਾਂ ਮੋੜ ਲਈ ਨੁਹਾਰ ਜੀ, ਪੌਂਡੇ ਸਾਹਿਬ ਵਾਲੇ ਹੁਣਾਂ ਮੋੜ ਲਈ ਨੁਹਾਰ ਜੀ।
ਪਾਤਸ਼ਾਹ ਨੂੰ ਦਿਲ ਚੋਂ ਬੁਲਾ ਰਿਹਾ, ਸੱਚੇ ਪਾਤਸ਼ਾਹ ਨੂੰ ਦਿਲ ਚੋਂ ਬੁਲਾ ਰਿਹਾ, ਝੂਠੇ ਬਾਦਸ਼ਾਹ ਨੂੰ ਆਪਣਾ ਬਣਾ ਲਿਆ, ਝੂਠੇ ਬਾਦਸ਼ਾਹ ਨੂੰ ਆਪਣਾ ਬਣਾ ਲਿਆ। ਕਹਿੰਦੇ ਅਣਖੀ ਗੋਰਾਂ ਨੂੰ ਦਿੱਤਾ ਹੈ ਵਿਸਾਰ ਜੀ, ਪੌਂਟੇ ਸਾਹਿਬ ਵਾਲੇ ਉਹਨਾਂ ਮੋੜ ਲਈ ਨੁਹਾਰ ਜੀ, ਪੌਂਟੇ ਸਾਹਿਬ ਵਾਲੇ ਉਹਨਾਂ ਮੋੜ ਲਈ ਨੁਹਾਰ ਜੀ।
ਕਹਿੰਦੇ ਹਨ ਫਤਿਹ ਸ਼ਾਹ ਨੇ ਧੰਨ ਗੁਰੂ ਗੁਰੂ ਕਲਗੀਧਰ ਪਾਤਸ਼ਾਹ ਦਾ ਸਾਥ ਛੱਡ ਕੇ ਭੀਮ ਚੰਦ ਕਹਿਲੂਰੀਏ ਦੀ ਜਿਹੜੀ ਮਿੱਤਰਤਾ ਸੀ, ਉਹਦੀ ਜਿਹੜੀ ਰਿਸ਼ਤੇਦਾਰੀ ਸੀ, ਉਹਨੂੰ ਪ੍ਰਵਾਨ ਕਰ ਲਿਆ। ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਲਿਆਂਦਾ ਹੋਇਆ ਸਗਨ ਕਹਿੰਦੇ ਆਪਣੇ ਰਾਜ ਦਰਬਾਰ ਦੇ ਵਿੱਚੋਂ ਮੋੜ ਦਿੱਤਾ। ਗੁਰੂ ਕਿਆਂ ਸਿੱਖਾਂ ਨੇ ਉਸੇ ਵੇਲੇ ਤੰਬੋਲ ਸਾਂਭਿਆ ਤੇ ਪੌਂਟਾ ਸਾਹਿਬ ਦੀ ਧਰਤੀ ਵੱਲ ਚਾਲਾ ਪਾ ਦਿੱਤਾ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਜਾਣ ਗਏ ਕਿ ਹੁਣ ਜਿਹੜਾ ਆਉਣ ਵਾਲਾ ਸਮਾਂ ਇਹ ਜੰਗ ਦਾ ਸਮਾਂ ਹੈ, ਜੋ ਇਸ ਤੋਂ ਅਗਲੇ ਇਤਿਹਾਸ ਦਾ ਆਉਣ ਵਾਲੇ ਸਮੇਂ ਵਿੱਚ ਬੇਨਤੀ ਕਰਦੇ ਰਹਿਣਗੇ। ਸਮਾਂ ਸਮਾਪਤ ਹੈ, ਭੁੱਲਾਂ ਚੁੱਕਾਂ ਦੀਆਂ ਖਿਮਾ ਬਖਸ਼ਣੀਆਂ ਕੀਰਤਨ ਦੇ ਸਤਿਕਾਰ ਦੇ ਵਿੱਚ ਬੇਅੰਤ ਗੁਰਮੁਖ ਪਿਆਰਿਆਂ ਵੱਲੋਂ ਬੇਅੰਤ ਮਾਇਆ ਦੇ ਗੱਫੇ ਆਦਰੇ ਨੇ ਗਰੀਬ ਨਿਵਾਰ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਲਈ ਦਰੋਂ ਕਰੋਂ ਖੁਸ਼ੀਆਂ ਬਖਸ਼ਣ। ਹੁਣ ਜੋ ਸਮਾਂ ਹੈ ਗੁਰੂ ਕੀ ਬਾਣੀ ਦੇ ਸਹਿਜ ਪਾਠ ਬਾਣੀ ਦੇ ਜਾਪ ਹੋਣਗੇ, ਆਓ ਗੁਰੂ ਕੀ ਬਾਣੀ ਦੇ ਜਾਪ ਸਰਵਣ ਕਰੀਏ। ਦਾਸਾਂ ਨੂੰ ਪਿਆਰ ਦੇ ਨਾਲ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।